ਡੰਡਾਉਤ ਬੰਦ ਨਨਕ ਵਾਰ ਸਰਵ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਹਿ ਸਮਰੱਥੰ ਨਹਿ ਸੇਵਕੰ ਨਹਿ ਪ੍ਰੀਤ ਪਰਮ ਪੁਰਖੋਤਮੰ ਤਾ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਮਸਕੰ ਭਗਨੰਤ ਸੈਲੰ ਕਰਦਮੰ ਤ੍ਰੰਤ ਪਤੀਲ ਕਹਿ ਸਾਗਰੰ ਲੰਘੰਤ ਪਿੰਗੰ ਤਮ ਪ੍ਰਗਾਸ ਅੰਧ ਕਹਿ ਬਾਣੀ ਮੁਖੋਂ ਉਚਾਰੀਐ ਹੋਏ ਰੁਸ਼ਨਾਈ ਮਿਟੈ ਅੰਧਿਆਰਾ ਗਿਆਨ ਗੋਸ਼ਟ ਚਰਚਾ ਸਦਾ ਅਨਹਦ ਸ਼ਬਦ ਉੱਠੇ ਧੁਨਕਾਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਸਤਿਗੁਰੂ ਗਰੀਬ ਨਿਵਾਜ ਪਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅੰਤਰਜਾਮੀ ਧਰਤੀ ਨੂੰ ਧੀਰਜ ਬਖਸ਼ਣ ਹਾਰ ਕਲਯੁਗੀ ਜੀਆਂ ਦੇ ਉਧਾਰ ਕਰਤਾ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦਸਾਂ ਸਰੂਪਾਂ ਦੇ ਆਤਮਿਕ ਗਿਆਨ ਸਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਕਲਿਆਣਕਾਰੀ ਹਜ਼ੂਰੀ ਅੰਦਰ ਸੁਭਾਏਮਾਨ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਭ ਤੋਂ ਪਹਿਲਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਸਥਾਨ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਆਰੰਭ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜਥੇ ਪਾਸੋਂ ਹਜ਼ੂਰ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਆਪ ਜੀ ਸਰਵਣ ਕਰ ਰਹੇ ਸੀ। ਰਾਗੀ ਸਿੰਘ ਜੀ ਨੇ ਸ਼ਬਦ ਗਾਇਨ ਕੀਤਾ ਹੈ ਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨਾ ਕੋਏ। ਇਹ ਸਤਿਗੁਰਾਂ ਦੇ ਮੁੱਖ ਵਾਕ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਜਿਹੜਾ ਸਿੱਖ ਗੁਰੂ ਦੇ ਬਚਨ ਤੇ ਸ਼ੰਕਾ ਕਰੇ ਜਾਂ ਭਰੋਸਾ ਨਾ ਰੱਖੇ ਉਹਨੂੰ ਸਤਿਗੁਰੂ ਦੀ ਸਿੱਖੀ ਪ੍ਰਾਪਤ ਨਹੀਂ ਹੋ ਸਕਦੀ ਔਰ ਉਸਦੀ ਸਿੱਖੀ ਗੁਰੂ ਨੂੰ ਪ੍ਰਵਾਨ ਨਹੀਂ ਹੋਏਗੀ। ਇਹ ਵੇਦਾਂ ਵਿੱਚ ਵੀ ਇੱਕ ਬਚਨ ਲਿਖਿਆ ਮਿਲਦਾ ਪਰ ਸੰਸੇ ਆਤਮਾ ਵਿਨਾਸ਼ਤ। ਜਿਹੜਾ ਗੁਰਾਂ ਦੇ ਬਚਨ ਤੇ ਹਰ ਸਮੇਂ ਸ਼ੰਕਾ ਕਰੇ ਉਹਦਾ ਪਾਰ ਉਤਾਰਾ ਨਹੀਂ ਹੋ ਸਕਦਾ। ਇਸੇ ਕਾਰਨ ਕਰਕੇ ਹੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਦੋਂ ਧੀਰ ਮੱਲੀਆਂ ਨੇ ਜਵਾਬ ਦੇ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦੇਣ ਤੋਂ ਤੇ ਦੁਬਾਰਾ ਬਾਣੀ ਇਸੇ ਵਾਸਤੇ ਉਚਾਰੀ ਸੀ ਕਿ ਨਾਲ ਰਹਿਣ ਵਾਲੇ ਸਿੰਘਾਂ ਦੇ ਮਨਾਂ ਚ ਗੁਰੂ ਪ੍ਰਤੀ ਕੋਈ ਸ਼ੰਕਾ ਨਾ ਆਵੇ ਭਾਈ ਗੁਰੂ ਸਾਡਾ ਸਰਬੱਗ ਨਹੀਂ ਹੈ। ਗੁਰੂ ਦੇ ਵਿੱਚ ਸਮਰੱਥਾ ਨਹੀਂ ਕਿ ਬਾਣੀ ਨੂੰ ਜ਼ਬਾਨੀ ਕੰਠਾਗਰ ਉਚਾਰਨ ਕਰਕੇ ਲਿਖਵਾ ਸਕੇ। ਇਸ ਲਈ ਸਿੱਖਾਂ ਦੇ ਭਲੇ ਵਾਸਤੇ ਸਤਿਗੁਰਾਂ ਨੇ ਆਪਣੇ ਆਤਮਕ ਬਲ ਨੂੰ ਵਰਤਿਆ ਹੈ। ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਹੋਏ ਜਿੰਨੇ ਵੀ ਬਚਨ ਹਨ ਉਹਨਾਂ ਨੂੰ ਸੱਤ ਕਰਕੇ ਮੰਨਣਾ, ਇਹਦਾ ਨਾਮ ਹੀ ਸਿੱਖੀ ਹੈ। ਮਨੁੱਖ ਦਾ ਸੁਭਾਅ ਕਿ ਇਹ ਸਮਝਦਾ ਭਈ ਜਿੰਨਾ ਕੁ ਮੈਨੂੰ ਗਿਆਨ ਹੈ, ਜਿੰਨੀ ਕੁ ਮੈਨੂੰ ਸੋਝੀ ਹੈ, ਜਿੱਥੇ ਕੁ ਤੱਕ ਮੇਰੀ ਪਹੁੰਚ ਹੈ, ਇਹਦੋਂ ਅੱਗੇ ਕੁਛ ਨਹੀਂ, ਔਰ ਮੈਂ ਸਭ ਤੋਂ ਸਿਆਣਾ ਹਾਂ, ਸਭ ਤੋਂ ਵੱਧ ਗਿਆਨ ਮੈਨੂੰ ਹੈ, ਸਭ ਤੋਂ ਵੱਧ ਅਕਲ ਮੈਨੂੰ ਹੈ। ਮੇਰੇ ਪਿਤਾ ਜੀ ਇਹ ਗੱਲ ਕਿਹਾ ਕਰਦੇ ਸਨ ਵੀ ਮਨੁੱਖ ਨੂੰ ਜਦੋਂ ਪੈਦਾ ਕੀਤਾ ਪਰਮਾਤਮਾ ਨੇ, ਇਹਦੇ ਕੰਨ ਵਿੱਚ ਇੱਕ ਫੂਕ ਮਾਰੀ ਆ ਭਈ ਤੇਰੇ ਵਰਗਾ ਅੱਗੇ ਕੋਈ ਨਹੀਂ ਘੱਲਿਆ, ਤੂੰ ਸਭ ਤੋਂ ਉੱਤੇ ਆ। ਤੇ ਇਸ ਫੂਕ ਨੂੰ, ਇਸ ਅਹੰ ਬਿਰਤੀ ਨੂੰ, ਇਸ ਹੰਕਾਰ ਨੂੰ ਸਾਰੀ ਉਮਰ ਮਨੁੱਖ ਚੱਕੀ ਫਿਰਦਾ। ਹੰਕਾਰ ਦਾ ਤਿਆਗ ਕਰਨਾ ਔਰ ਇਹ ਸਮਝਣਾ ਕਿ ਜੋ ਕੁਛ ਮੈਨੂੰ ਪਤਾ ਹੈ, ਜਿੰਨੀ ਕੁ ਮੇਰੇ ਪਾਸ ਅਕਲ ਹੈ, ਜਿੰਨੀ ਕੁ ਮੇਰੇ ਪਾਸ ਬੁੱਧੀ ਹੈ, ਜਿੰਨੀ ਕੁ ਮੈਨੂੰ ਜਾਣਕਾਰੀ ਆ, ਇਹ ਬਹੁਤ ਸੀਮਿਤ ਹੈ, ਇਹ ਤੁੱਛ ਹੈ, ਇਹਦੋਂ ਅੱਗੇ ਬਹੁਤ ਕੁਛ ਹੈ। ਇਸ ਵਾਸਤੇ ਜਿਹੜਾ ਇਹ ਬਿਰਤੀ ਨੂੰ ਧਾਰਨ ਕਰੇਗਾ ਉਹ ਹੀ ਕੁਛ ਪ੍ਰਾਪਤ ਕਰ ਸਕੇਗਾ। ਜਿਹੜਾ ਪਹਿਲਾਂ ਇਸ ਖਿਆਲ ਵਿੱਚ ਹੈ ਕਿ ਮੈਨੂੰ ਸਭ ਕੁਝ ਪਤਾ, ਉਹ ਕੁਝ ਸਿੱਖ ਨਹੀਂ ਸਕਦਾ, ਕੁਛ ਪ੍ਰਾਪਤੀ ਨਹੀਂ ਕਰ ਸਕਦਾ, ਅੱਗੇ ਨਹੀਂ ਵੱਧ ਸਕਦਾ, ਮੰਜ਼ਿਲ ਹਾਸਲ ਨਹੀਂ ਕਰ ਸਕਦਾ, ਰਹੋ ਵਿਚਾਰ, ਸਿੱਖ ਧਰਮ ਦੇ ਪਾਸ ਇਹ ਵਿਲੱਖਣਤਾ ਹੈ ਕਿ ਜਿਸ ਗੁਰੂ ਦੇ ਅਸੀਂ ਸੇਵਕ ਹਾਂ, ਪੈਰੋਕਾਰ ਹਾਂ, ਚੇਲੇ ਹਾਂ, ਉਸ ਗੁਰੂ ਦੀ ਮੁੱਖ ਵਾਕ ਬਾਣੀ ਹੂ ਬਹੂ ਸਾਡੇ ਪਾਸ ਮੌਜੂਦ ਹੈ। ਕਿਸੇ ਵੀ ਧਰਮ ਦੇ ਅਨੁਯਾਈਆਂ ਕੋਲ ਉਹਨਾਂ ਦੇ ਆਪਣੇ ਇਸ਼ਟ ਦੀ ਮੁੱਖ ਵਾਕ ਬਾਣੀ ਮੌਜੂਦ ਨਹੀਂ ਹੈ। ਇੱਕ ਮੁੱਖ ਵਾਕ ਹੁੰਦੇ ਨੇ, ਇੱਕ ਗਾਉਣ ਵਾਕ ਹੁੰਦੇ ਨੇ। ਮੁੱਖ ਵਾਕ ਉਹ ਜਿਹੜੇ ਜਿਸ ਤਰ੍ਹਾਂ ਬੋਲੇ ਜਾਣ ਉਹਨਾਂ ਨੂੰ ਹੂ ਬਹੂ ਉਸੇ ਤਰ੍ਹਾਂ ਹੀ ਲਿਖਿਆ ਜਾਏ। ਗਾਉਣ ਵਾਕ ਉਹ ਹੁੰਦੇ ਨੇ ਭਾਈ ਕਿਸੇ ਸੰਬੰਧ ਚ ਕੋਈ ਬਚਨ ਬੋਲਿਆ ਜਾਏ, ਉਹਦੇ ਅਰਥ ਭਾਵ ਨੂੰ ਤਾਤਪਰਜ ਨੂੰ ਲੈ ਕੇ ਆਪਣੇ ਕੋਲੋਂ ਕੋਈ ਕਾਵਿ ਰਚਨਾ ਕਰਕੇ ਉਹਨਾਂ ਬਚਨਾਂ ਨੂੰ ਕੋਈ ਹੋਰ ਬਿਆਨ ਕਰੇ। ਗਿਆਨ ਮਨੁੱਖ ਉਸਦੇ ਰਹਿਬਰ ਦੇ ਮੁੱਖ ਤੋਂ ਉਚਰਿਆ ਹੋਇਆ, ਪਰ ਉਸਦੇ ਅਨੁਯਾਈਆਂ ਵੱਲੋਂ ਅਗਾਂਹ ਉਹਨਾਂ ਨੂੰ ਉਹਨਾਂ ਬਚਨਾਂ ਨੂੰ ਹੋਰ ਅੱਖਰਾਂ ਦਾ ਰੂਪ ਦੇ ਕੇ ਲਿਖਿਆ ਗਿਆ। ਇਸ ਵਾਸਤੇ ਉਹਨਾਂ ਨੂੰ ਗਾਉਣ ਵਾਕ ਕਿਹਾ ਜਾ ਸਕਦਾ ਹੈ। ਵੱਡੀ ਤੋਂ ਵੱਡੀ ਗੱਲ ਕਿ ਭਗਵਤ ਗੀਤਾ ਬਾਰੇ ਬਹੁਤੇ ਵਿਦਵਾਨ ਇਹ ਗੱਲ ਕਹਿੰਦੇ ਨੇ ਕਿ ਇਹ ਹੂ ਬਹੂ ਜਿਵੇਂ ਅਰਜਨ ਨੂੰ ਉਪਦੇਸ਼ ਕ੍ਰਿਸ਼ਨ ਜੀ ਨੇ ਦਿੱਤਾ, ਇਹ ਉਸੇ ਤਰ੍ਹਾਂ ਲਿਖੀ ਗਈ ਹੈ। ਪਰ ਹੁਣ ਮੈਂ ਭਗਵਤ ਗੀਤਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕੁਝ ਅੰਤਰ ਹੈ ਬਹੁਤ ਵੱਡਾ। ਆਮ ਤੌਰ ਤੇ ਪ੍ਰਚਾਰਿਆ ਜਾਂਦਾ, ਜਾਂ ਮੈਂ ਰਸਾਲਾ ਜਿਹਾ ਵੀ ਪੜ੍ਹਦਾ ਹੁੰਦਾ ਸਾਂ, ਉਹਦੇ ਚ ਵੀ ਲਿਖਿਆ ਹੁੰਦਾ ਸੀ ਕਿ ਭਗਵਤ ਗੀਤਾ ਵਿਚਲਾ ਗਿਆਨ ਤੇ ਗੁਰੂ ਗ੍ਰੰਥ ਸਾਹਿਬ ਵਿਚਲਾ ਗਿਆਨ ਇੱਕੋ ਜਿਹਾ। ਹਾਂ, ਗਿਆਨ ਠੀਕ ਭਗਵਤ ਗੀਤਾ ਵਿੱਚ ਵੀ ਆਤਮਾ ਪਰਮਾਤਮਾ ਬਾਰੇ ਸਹੀ ਹੈ, ਪਰ ਉਸ ਗਿਆਨ ਨੂੰ ਦੱਸਣ ਦਾ ਜਿਹੜਾ ਤਰੀਕਾ ਹੈ ਉਹਦੇ ਵਿੱਚ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੀ ਹੋਈ ਬਾਣੀ ਦਾ ਤਰੀਕਾ ਬੜਾ ਭਿੰਨ ਹੈ। ਉਹਦੇ ਚ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਹੇ ਅਰਜਨ, ਜਦੋਂ ਦੁਨੀਆਂ ਤੇ ਬਿਪਤਾ ਪੈਂਦੀ ਹੈ, ਉਪਦਰਵ ਪਾਪ ਵੱਧਦੇ ਨੇ, ਉਸ ਵੇਲੇ ਮੈਂ ਅਵਤਾਰ ਧਾਰਦਾ ਹਾਂ, ਮੈਂ ਪਾਪ ਦੂਰ ਕਰਨ ਲਈ ਆਉਂਦਾ ਹਾਂ, ਮੈਂ ਇੰਜ ਕਰਦਾ ਹਾਂ। ਪੜ੍ਹ ਕੇ ਵੇਖ ਲਓ ਭਗਵਤ ਗੀਤਾ, ਉੱਥੇ ਵਚਨ ਲਿਖੇ ਮਿਲਣਗੇ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ ਸਤਿਗੁਰਾਂ ਦੇ ਮੁੱਖ ਤੋਂ ਕੋਈ ਵੀ ਬਚਨ ਐਸਾ ਨਹੀਂ ਉਚਰਿਆ ਮਿਲੇਗਾ ਜਿਹਦੇ ਵਿੱਚ ਸਤਿਗੁਰਾਂ ਨੇ ਆਪਣੇ ਆਪ ਨੂੰ ਕਿਹਾ ਹੈ ਕਿ ਮੈਂ ਰੱਬ ਹਾਂ, ਮੈਂ ਅਵਤਾਰ ਧਾਰਦਾ ਹਾਂ, ਮੈਂ ਦੁੱਖ ਦੂਰ ਕਰਦਾ, ਕਿਤੇ ਵੀ ਹੋਮੈਂ ਦੀ ਲੇਸ ਨਹੀਂ ਮਿਲੇ। ਕਿਉਂ? ਹੋ ਸਕਦਾ ਵੀ ਕ੍ਰਿਸ਼ਨ ਦੇ ਅੰਦਰ ਹੋਮੈ ਨਹੀਂ ਹੈ, ਪਰ ਜੋ ਬਚਨ ਉਚਾਰਨ ਕਰ ਰਹੇ ਨੇ, ਜੇ ਉਹਨਾਂ ਨੂੰ ਧਾਰਨ ਕਰਨ ਲੋਕ ਤੇ ਕੁਝ ਬਣ ਕੇ ਬਹਿ ਜਾਣਗੇ ਲੋਕ ਕਿ ਮੈਂ ਵੀ ਕੁਛ ਹਾਂ। ਪਰ ਸਤਿਗੁਰਾਂ ਦੇ ਬਚਨ ਸਿੱਖ ਦੇ ਅੰਦਰੋਂ ਹੋਮੈ ਦੂਰ ਕਰਨ ਵਾਲੇ ਬਚਨ ਮਿਲਣਗੇ, ਹੋਮੈ ਵਧਾਉਣ ਵਾਲਾ ਕੋਈ ਬਚਨ ਨਹੀਂ ਮਿਲੇਗਾ। ਕਿਉਂਕਿ ਜੋ ਕੁਛ ਗੁਰੂ ਨੇ ਬੋਲਿਆ ਹੈ ਸਿੱਖ ਨੇ ਰੀਸ ਤਾਂ ਕਰਨੀ ਹੈ ਨਾ। ਇਸ ਵਾਸਤੇ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਤੇ ਹੋਰਨਾਂ ਗ੍ਰੰਥਾਂ ਵਿੱਚ ਬਾਣੀ ਵਿੱਚ ਬੜਾ ਅੰਤਰ ਹੈ। ਇਸ ਲਈ ਔਰ ਇਹ ਵੀ ਗੱਲ ਸਿੱਧ ਹੁੰਦੀ ਹੈ, ਇਹ ਆਪਣੇ ਕੋਲ ਇੰਨਾ ਅੱਜ ਸਮਾਂ ਨਹੀਂ, ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਦੱਸੇ ਸਰੂਪ ਜਿੰਨੇ ਵੀ ਹੁਣ ਤੱਕ ਪੀਰ ਪੈਗੰਬਰ ਅਵਤਾਰ ਮਹਾਤਮਾ ਯੁੱਗ ਜਿੰਨੇ ਵੀ ਆਏ ਨੇ, ਸਭਨਾਂ ਤੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਵੱਡੇ ਦਿਸਦੇ ਨੇ। ਤਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਗੁਰੂ ਅਰਜਨ ਸਾਹਿਬ ਨੇ ਲਿਖਿਆ ਭਾਈ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਸ ਵਾਸਤੇ ਜਿੱਡਾ ਵੱਡਾ ਮਹਾਨ ਕੋਈ ਹੋਵੇਗਾ ਉਹਦੇ ਬਚਨ ਵੀ ਓਡੇ ਹੀ ਮਹਾਨ ਹੁੰਦੇ ਨੇ, ਕਿਉਂਕਿ ਸਤਿਗੁਰੂ ਸਭ ਤੋਂ ਵੱਡੇ ਨੇ। ਇਸ ਵਾਸਤੇ ਬਾਣੀ ਤੋਂ ਉੱਚਾ ਹੋਰ ਕੋਈ ਗ੍ਰੰਥ, ਬਾਣੀ ਤੋਂ ਵੱਧ ਅਹਿਮੀਅਤ ਰੱਖਣ ਵਾਲਾ ਕੋਈ ਗ੍ਰੰਥ, ਕੋਈ ਪੁਸਤਕ, ਕੋਈ ਪੋਥੀ ਸਾਡੇ ਵਾਸਤੇ ਨਹੀਂ ਹੈ। ਰਹੋ ਵਿਚਾਰ ਪਿਛਲੇ ਦੀਵਾਨ ਚ, ਐਤਵਾਰ ਦੇ ਦੀਵਾਨ ਚ, ਕਿਉਂਕਿ ਉਸ ਦਿਨ ਗੁਰਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਵਸ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਬਾਰੇ ਕੁਛ ਬਚਨ ਬੋਲਣੇ ਸਨ, ਮੈਂ ਬੋਲੇ, ਅੱਜ ਰਿਪੀਟ ਕਰਨੇ ਪੈਣੇ ਕਿਉਂਕਿ ਉਸੇ ਸੰਬੰਧ ਵਿੱਚ ਅੱਜ ਵੀ ਸਮਾਗਮ ਆ। ਭਾਵੇਂ ਮੇਰਾ ਯਤਨ ਹੁੰਦਾ ਕਿ ਜਿਹੜਾ ਬਚਨ ਇੱਕ ਵਾਰੀ ਬੋਲਿਆ ਜਾਏ ਦੁਬਾਰਾ ਦੁਬਾਰਾ ਉਹਨੂੰ ਨਾ ਸੁਣਾਇਆ ਜਾਏ, ਦੁਹਰਾਇਆ ਨਾ ਜਾਏ, ਕਿਉਂਕਿ ਸੰਗਤ ਵਿੱਚ ਕੁਝ ਪ੍ਰੇਮੀ ਐਸੇ ਹੁੰਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਕੋਈ ਨਵੀਂ ਤੋਂ ਨਵੀਂ ਗੱਲ ਸੁਣੀ ਜਾਏ। ਪਰ ਇੱਕ ਮੈਂ ਅਰਜ਼ ਕਰਦਿਆਂ, ਇਹਨੂੰ ਕੰਨ ਰਸ ਕਹਿੰਦੇ ਨੇ ਤੇ ਕੇਵਲ ਨਵੀਂ ਤੋਂ ਨਵੀਂ ਗੱਲ ਸੁਣੀਏ, ਨਹੀਂ ਇੱਕ ਪ੍ਰੇਮ ਰਸ ਹੁੰਦਾ। ਗੁਰੂ ਕੀ ਬਾਣੀ ਐਸੀ ਚੀਜ਼ ਹੈ, ਐਸੇ ਬਚਨ ਹਨ ਸਤਿਗੁਰਾਂ ਦੇ ਭਾਈ ਹੋਰਨਾਂ ਗ੍ਰੰਥਾਂ ਨੂੰ ਪੜ੍ਹੀਏ ਇੱਕ ਵਾਰੀ ਤੇ ਦੁਬਾਰਾ ਪੜ੍ਹਨ ਨੂੰ ਜੀ ਨਹੀਂ ਕਰਦਾ, ਮਨ ਅੱਕਦਾ ਹੈ, ਅਕਲ ਆਉਂਦਾ। ਪਰ ਜਿਉਂ ਜਿਉਂ ਕੋਈ ਗੁਰੂ ਕੀ ਬਾਣੀ ਦੀ ਤਹਿ ਤੱਕ ਜਾਂਦਾ, ਜਿਉਂ ਜਿਉਂ ਵਿਚਾਰਦਾ ਬਾਣੀ ਨੂੰ, ਤਿਉਂ ਤਿਉਂ ਆਨੰਦ ਵਧੇਗਾ। ਹੁਣ ਨਿਤਨੇਮ ਰੋਜ਼ ਕਰੀਦਾ ਤੇ ਕੀ ਆਪਾਂ ਨਿਤਨੇਮ ਛੱਡ ਥੋੜਾ ਦੇਣਾ ਵੀ ਰੋਜ਼ ਕਰੀਦਾ, ਛੱਡੋ ਯਾਰ, ਦੁਬਾਰਾ ਦੁਬਾਰਾ ਉਹੀ ਗੱਲ ਨਹੀਂ। ਪਰਮਾਤਮਾ ਦਾ ਨਾਮ ਸਤਿਗੁਰਾਂ ਦੇ ਮੁੱਖ ਤੋਂ ਉਚਾਰਿਆ ਗਿਆਨ ਭਗਤੀ ਸਮਿਲਤ ਗਿਆਨ ਹੈ ਤੇ ਇਹਦੀ ਰੈਪੀਟੇਸ਼ਨ ਕਰਨੀ, ਇਹਨੂੰ ਦੁਹਰਾਉਣਾ ਬੜਾ ਜ਼ਰੂਰੀ ਹੈ। ਇਤਿਹਾਸ ਤੇ ਬਾਣੀ ਨੂੰ ਵਾਚਣਾ, ਵਿਚਾਰਨਾ, ਦੁਹਰਾਉਣਾ, ਰੋਜ਼ ਰੋਜ਼ ਸੁਣਨਾ। ਇੱਕ ਵਾਰ ਇਤਿਹਾਸ ਪੂਰਾ ਸੁਣ ਲਿਆ, ਦੁਬਾਰਾ ਫਿਰ ਸੁਣਨਾ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਭਾਵੇਂ ਸੁਣ ਲਈ ਜਾਏ, ਇੱਕ ਇੱਕ ਪੂਰੀ ਕਥਾ ਵੀ ਸੁਣ ਲਈ ਜਾਏ, ਫਿਰ ਦੁਹਰਾਉਣਾ। ਜਦੋਂ ਤੱਕ ਜੀਵਨ ਹੈ ਉਦੋਂ ਤੱਕ ਗੁਰੂ ਕੀ ਬਾਣੀ ਨਾਲ ਜੁੜੇ ਰਹਿਣਾ ਆਪਾਂ। ਰਹੋ ਵਿਚਾਰ ਸਿੱਧ ਹੁੰਦਾ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਕਿ ਗੁਰੂ ਨਾਨਕ ਸਾਹਿਬ ਜਿਸ ਵੇਲੇ ਮੱਕੇ ਗਏ ਨੇ ਤੇ ਉਹਨਾਂ ਕੋਲ ਬਾਣੀ ਦੀ ਪੋਥੀ ਸੀ, ਕਿਉਂਕਿ ਪੁੱਛਣ ਫੋਲ ਕਿਤਾਬ ਨੂੰ ਵੱਡਾ ਹਿੰਦੂ ਕੇ ਮੁਸਲਮਾਨ ਹੋਈ। ਤੇ ਬਾਬਾ ਜੀ ਆਪਣੀ ਕਿਤਾਬ ਜਿਹੜੀ ਤੁਹਾਡੇ ਪਾਸ ਹੈ ਵਿਖਾਓ, ਹਾਂ ਇਹਦੇ ਵਿੱਚ ਤੁਸੀਂ ਮੁਸਲਮਾਨ ਦੀ ਤਾਰੀਫ ਲਿਖੀ ਆ ਕਿ ਹਿੰਦੂ ਦੀ? ਤੁਹਾਡੇ ਅਰਥਾਂ ਵਿੱਚ ਮੁਸਲਮਾਨ ਵੱਡਾ ਹੈ ਕਿ ਹਿੰਦੂ? ਤਾਂ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰਹੇ। ਸੋ ਇਹ ਬਾਣੀ ਚ ਲਿਖਿਆ ਹੋਇਆ ਸਤਿਗੁਰਾਂ ਦੱਸਿਆ ਨਾ ਭਈ ਕੋਈ ਪੂਜਾ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗਸਈਆਂ, ਕੋਈ ਅੱਲਾਹ, ਕਾਰਣ ਕਰਨ ਕਰੀਮ, ਕਿਰਪਾ ਧਾਰ ਰਹੀਮ, ਕੋਈ ਨਹਾਵੇ ਤੀਰਥ, ਕੋਈ ਹਜ ਜਾਏ, ਕੋਈ ਕਰੇ ਪੂਜਾ, ਕੋਈ ਸਿਰ ਨਵਾਏ, ਕੋਈ ਕਹੇ ਪੜੇ ਵੇਦ, ਕੋਈ ਕਿਤੇਬ, ਕੋਈ ਓਡਾ ਨੀਲ, ਕੋਈ ਸੁਪੇਦ, ਕੋਈ ਕਹੇ ਤੁਰਕ, ਕੋਈ ਕਹੇ ਹਿੰਦੂ, ਕੋਈ ਬਾਦਸ਼ਾਹ ਪਿਸ਼ਤ, ਕੋਈ ਸੁਰਗਿੰਦੂ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੇਖ ਧਾਰ ਕੇ ਜਾਂ ਵਿਖਾਵੇ ਦੇ ਧਰਮੀ ਬਣ ਕੇ ਕਿ ਫਲਾਨੇ ਧਰਮ ਦੇ ਪੈਰੋਕਾਰ ਹਾਂ, ਗੱਲ ਨਹੀਂ ਬਣੇਗੀ। ਸ਼ੁਭ ਅਮਲਾਂ ਤੋਂ ਬਗੈਰ ਸਭਨਾਂ ਨੂੰ ਰੋਣਾ ਪਏਗਾ। ਕੇਵਲ ਇਹਨਾਂ ਬਚਨਾਂ ਦਾ ਅਰਥ ਹਿੰਦੂ ਮੁਸਲਮਾਨ ਵਾਸਤੇ ਨਹੀਂ, ਸਾਡੇ ਵਾਸਤੇ ਵੀ ਹੈ। ਸੋ ਗੁਰੂ ਦੇ ਸਿੱਖ ਬਣ ਗਏ, ਰੂਪ ਧਾਰ ਲਿਆ ਸਿੱਖੀ ਵਾਲਾ, ਪਰ ਜੇ ਗੁਰੂ ਦੀ ਸਿੱਖਿਆ ਤੇ ਅਮਲ ਨਾ ਕੀਤਾ। ਵੇਖੋ ਬਾਣੀ ਤੇ ਬਾਣਾ ਦੋਨੇ ਇਹ ਖੰਭ ਹਨ ਸਾਡੇ। ਦਸ਼ਮੇਸ਼ ਪਿਤਾ ਦੇ ਪਾਸ ਕਹਿੰਦੇ ਨੇ ਕਿ ਸਾਧੂ ਆਇਆ, ਮਹਾਰਾਜ ਨੇ ਦੱਸਿਆ ਬਾਅਦ ਚ ਕਿ ਇਹ ਜਿਹੜਾ ਬ੍ਰਹਮਾ ਦਾ ਪੁੱਤਰ ਹੈ ਨਾਰਦ, ਉਹ ਸੀ, ਉਹਨੇ ਇੱਕ ਖੰਭ ਹੱਥ ਚ ਫੜੇ ਹੋਏ ਸਨ ਤੇ ਹਜ਼ੂਰ ਨੂੰ ਭੇਟਾ ਕੀਤੇ ਤੇ ਮਹਾਰਾਜ ਸਾਹਿਬ ਨੇ ਭਾਈ ਦਇਆ ਸਿੰਘ ਹੋਰਾਂ ਨੂੰ ਖੰਭ ਫੜਾ ਤੇ ਵੀ ਇਹ ਛੱਡਣੇ ਨਹੀਂ, ਲੁਹਾਰ ਸਿੱਖ ਦੇ ਕੋਲੋਂ ਤੀਰਾਂ ਦੀਆਂ ਮੁਖੀਆਂ ਨਾਲ ਜੜਵਾ ਲਿਓ ਤੇ ਤੀਰ ਫੜ ਕੇ ਰੱਖਣੇ। ਜਿਸ ਵੇਲੇ ਲਿਆਂਦੇ ਤਾਂ ਹਜ਼ੂਰ ਨੇ ਸਮਾਲ ਵੱਲ ਨੂੰ ਤੀਰ ਚਲਾਏ, ਸਿੱਖਾਂ ਨੂੰ ਕਿਹਾ ਵੀ ਲੱਭ ਕੇ ਲਿਆਓ, ਜਿਹੜਾ ਛੇਤੀ ਲੱਭ ਕੇ ਲਿਆਵੇਗਾ ਸਾਡੀ ਖੁਸ਼ੀ ਹੋਵੇਗੀ। ਤੀਰ ਸਿੱਧੇ ਚਲਾਏ ਸਨ, ਡਿੱਗਣੇ ਸਿੱਧੇ ਸੀ ਆ ਗਏ। ਦੂਰ ਦੂਰ ਵੀ ਭੱਜਣ ਉੱਠ ਕੇ ਵੇਖਿਆ, ਕਹਿਣ ਲੱਗੇ ਮਹਾਰਾਜ ਤੀਰ ਵਾਪਸ ਹੀ ਨਹੀਂ ਆਏ। ਹਜ਼ੂਰ ਕਹਿਣ ਲੱਗੇ ਦ੍ਰਿਸ਼ਟਾਂਤ ਦੇ ਕੇ ਤੁਹਾਨੂੰ ਸਮਝਾਇਆ ਅਸੀਂ ਦੋ ਦਾਤਾਂ ਸੱਚਖੰਡ ਚੋਂ ਲੈ ਕੇ ਆਏ ਹਾਂ, ਇੱਕ ਬਾਣੀ ਔਰ ਦੂਸਰਾ ਬਾਣਾ। ਬਾਣੀ ਬਾਣਾ ਪੰਖ ਪਛਾਣੋ, ਸਿੰਘ ਗੁਰੂ ਕਾ ਪੰਛੀ ਜਾਣੋ। ਜੇ ਬਾਣਾ ਹੀ ਇਕੱਲਾ ਕੋਲ ਹੈ ਤੇ ਬਾਣੀ ਦਾ ਗਿਆਨ ਨਹੀਂ, ਬਾਣੀ ਦਾ ਅਮਲ ਸਾਡੇ ਪਾਸ ਨਹੀਂ, ਤਾਂ ਵੀ ਗੱਲ ਨਹੀਂ ਬਣੇਗੀ। ਰਹੋ ਵਿਚਾਰ, ਇਸ ਤਰ੍ਹਾਂ ਸਿਲਸਿਲਾ ਆਏ ਬਾਣੀ, ਜਿੱਥੇ ਜਿੱਥੇ ਸਤਿਗੁਰੂ ਜੀ ਜਾਂਦੇ ਰਹੇ, ਜਿਸ ਜਿਸ ਪ੍ਰਥਾਏ ਉਚਾਰੀ ਉਹਨੂੰ ਲਿਖਤੀ ਰੂਪ ਦਿੱਤਾ ਔਰ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਵੇਲੇ ਸੌਂਪੀ, ਇਸੇ ਤਰ੍ਹਾਂ ਤੀਜੇ ਪਾਤਸ਼ਾਹ ਚੌਥੇ ਨੂੰ ਤੇ ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਦੇ ਵਕਤ ਜਿਹੜਾ ਪ੍ਰਿਥੀ ਚੰਦ ਦਾ ਪੁੱਤਰ ਮਿਹਰਬਾਨ ਸੀ, ਉਹਨੂੰ ਸਤਿਗੁਰਾਂ ਆਪ ਗੋਦੀ ਚੱਕ ਖੜਾਇਆ ਸੀ, ਬੜੇ ਲਾੜ ਲਡਾਏ ਸਨ, ਪਰ ਪ੍ਰਿਥੀ ਚੰਦ ਤੇ ਉਹਦੀ ਘਰਵਾਲੀ ਦੀ ਨੀਅਤ ਖੋਟੀ ਹੈ ਕਿ ਪੁੱਤਰ ਨੂੰ ਸਤਿਗੁਰੂ ਅਰਜਨ ਦੇਵ ਦੇ ਕੋਲ ਰੋਜ਼ ਭੇਜਦੇ ਨੇ ਇਸ ਖਿਆਲ ਨਾਲ ਵੀ ਇਹਨਾਂ ਘਰ ਤੇ ਸੰਤਾਨ ਹੋਣੀ ਨਹੀਂ ਤੇ ਗੁਰਗੱਦੀ ਦਾ ਵਾਰਸ ਸਾਡਾ ਪੁੱਤਰ ਹੀ ਕਿਸ ਤਰ੍ਹਾਂ ਬਣ ਜਾਏਗਾ। ਤੇ ਉਹ ਬਾਣੀ ਕਵਿਤਾ ਲਿਖਣ ਲੱਗ ਪਿਆ, ਪੁੱਤਰ ਮਿਹਰਬਾਨ ਕਾ ਕਵੀਸ਼ਰੀ ਕਰੈ। ਉਹ ਕਵੀਸ਼ਰੀ ਕਰਦਾ ਸੀ, ਮਹਿਮਾ ਪ੍ਰਕਾਸ਼ ਬਚਨ ਲਿਖੇ ਹੋਏ ਨੇ। ਔਰ ਇਸ ਪ੍ਰਕਾਰ ਉਸ ਕਵੀਸ਼ਰੀ ਦੇ ਵਿੱਚ ਅਖੀਰਲੀਆਂ ਪੰਕਤੀਆਂ 'ਚ ਨਾਨਕ ਨਾਮ ਭਰੀ ਜਾਂਦਾ ਸੀ ਔਰ ਸਿੱਖਾਂ ਨੂੰ ਕੀਰਤਨ ਕਰਨ ਵੇਲੇ ਤਗੀਦ ਕਰਿਆ ਕਰਦਾ ਵੀ ਇਹ ਮੇਰੀ ਬਾਣੀ ਗਾਓ। ਸਤਿਗੁਰਾਂ ਨੇ ਇਸ ਖਿਆਲ ਨਾਲ ਕਿ ਇਹ ਬਾਣੀ 'ਚ ਰਲਾ ਪੈ ਰਿਹਾ, ਆਉਣ ਵਾਲੇ ਸਮੇਂ 'ਚ ਸਿੱਖਾਂ ਕੋਲੋਂ ਪਛਾਣ ਹੋਣੀ ਔਖੀ ਹੋ ਜਾਏਗੀ, ਇਸ ਵਕਤ ਇਸ ਕਰਕੇ ਸਤਿਗੁਰਾਂ ਨੇ ਰਾਮਸਰ ਸਰੋਵਰ ਦੇ ਕੰਢੇ ਤੇ ਫਿਰ ਗੋਇੰਦਵਾਲ ਸਾਹਿਬ ਤੋਂ ਆਪ ਪੋਥੀਆਂ ਸਿੱਖਾਂ ਨੂੰ ਲੈਣ ਲਈ ਭੇਜਿਆ। ਮੋਹਨ ਜੀ ਦੀ ਸਮਾਧੀ ਥਾਨ ਨਾ ਹੋਈ, ਫਿਰ ਹਜ਼ੂਰ ਆਪ ਗਏ ਤੇ ਸਰੰਦਾ ਫੜ ਕੇ ਗਲੀ 'ਚ ਖਲੋ ਕੇ ਸਤਿਗੁਰਾਂ ਨੇ ਅਕਾਲ ਪੁਰਖ ਦੀ ਉਸਤਤ ਵਿੱਚ ਸ਼ਬਦ ਉਚਾਰਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀ ਉਹ ਸੰਤ ਧਰਮਸਾਲਾ। ਇਹ ਸਾਰਾ ਸ਼ਬਦ ਉਚਾਰਨ ਕੀਤਾ, ਮੋਹਨ ਜੀ ਦੀ ਸਮਾਧੀ ਖੁੱਲ ਗਈ, ਪੋਥੀਆਂ ਲੈ ਕੇ ਆ ਕੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਮਿਲੇ। ਹਜ਼ੂਰ ਨੇ ਇੱਕ ਸੁੰਦਰ ਪਾਲਕੀ ਵਿੱਚ ਪੋਥੀਆਂ ਸਭਾਏਮਾਨ ਕੀਤੀਆਂ। ਜਿਸ ਪਾਲਕੀ 'ਚ ਸਵਾਰ ਹੋ ਕੇ ਗੁਰੂ ਅਰਜਨ ਸਾਹਿਬ ਆਪ ਗਏ ਸੀ, ਉਹ ਪਾਲਕੀ ਗੋਇੰਦਵਾਲ ਸਾਹਿਬ ਅੱਜ ਵੀ ਮੌਜੂਦ ਹੈ। ਹਜ਼ੂਰ ਨੂੰ ਸਿੱਖਾਂ ਨੇ ਕਿਹਾ, ਮਹਾਰਾਜ ਹੁਣ ਫਿਰ ਆਪ ਜੀ ਪਾਲਕੀ 'ਚ ਸਵਾਰ ਹੋ। ਹਜ਼ੂਰ ਕਹਿੰਦੇ ਨਹੀਂ, ਹਜ਼ੂਰ ਨੇ ਚਰਨੀ ਜੋੜਾ ਵੀ ਨਹੀਂ ਪਾਇਆ, ਵਿਖੜਾ ਪੈਂਡਾ ਹੈ, ਚੌਰ ਸਾਹਿਬ ਹੱਥ 'ਚ ਲੈ ਕੇ, ਅਜੇ ਗੁਰੂ ਗ੍ਰੰਥ ਸਾਹਿਬ ਦਾ ਰੂਪ ਨਹੀਂ ਔਰ ਨਾ ਗੁਰਗੱਦੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਹੋਈ, ਕੇਵਲ ਪੋਥੀਆਂ ਹਨ ਆਪਣੀ ਬਾਣੀ ਉਚਾਰੀ ਹੋਈ ਪਹਿਲੇ ਚਾਰ ਜਾਮਿਆਂ ਦੀ। ਉਸ ਬਾਣੀ ਤੇ ਚੌਰ ਕਰਦੇ ਸਤਿਗੁਰੂ ਇੱਕ ਰਾਤ ਖਡੂਰ ਸਾਹਿਬ ਠਹਿਰ ਕੇ ਅੰਮ੍ਰਿਤਸਰ ਸਾਹਿਬ 68 ਘਾਟ ਥੜਾ ਜਿਹੜਾ ਦੁੱਖ ਭੰਜਣੀ ਬੇਰੀ ਦੇ ਅਗਲੇ ਪਾਸੇ ਇਸ ਅਸਥਾਨ ਤੇ ਪੋਥੀਆਂ ਸਭਾਏਮਾਨ ਕੀਤੀਆਂ। ਬਾਬਾ ਬੁੱਢਾ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ ਔਰ ਸਾਰੀ ਰਾਤ ਕੀਰਤਨ ਹੋਇਆ। ਇਸ ਖੁਸ਼ੀ ਸਤਿਗੁਰਾਂ ਸ਼ਬਦ ਦੇ ਉਚਾਰੇ, ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਦੂਸਰਾ ਸ਼ਬਦ ਸੀ, ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਇਉਂ ਸਤਿਗੁਰਾਂ ਨੇ ਖੁਸ਼ੀ 'ਚ ਇਹ ਸ਼ਬਦ ਉਚਾਰੇ। ਫਿਰ ਰਾਮਸਰ ਸਰੋਵਰ ਦੇ ਕੰਢੇ ਤੇ ਤੰਬੂ ਲਗਵਾ ਕੇ ਸਤਿਗੁਰੂ ਮਹਾਰਾਜ ਨੇ ਭਾਈ ਗੁਰਦਾਸ ਜੀ, ਜੋ ਸਤਿਗੁਰੂ ਮਹਾਰਾਜ ਦੇ ਮਾਮਾ ਜੀ ਲੱਗਦੇ ਹਨ ਸੰਸਾਰਿਕ ਰਿਸ਼ਤੇਦਾਰੀ ਵਿੱਚੋਂ, ਤੀਜੇ ਪਾਤਸ਼ਾਹ ਦੇ ਵਕਤ ਇਹ ਗੁਰਸਿੱਖ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ 'ਚ ਆਏ ਨੇ। ਗੁਰੂ ਅਮਰਦਾਸ ਦੇ ਭਤੀਜਾ ਜੀ ਹਨ ਔਰ ਛੇਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਜੀ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ 'ਚ ਰਹੇ ਨੇ। ਜਿਸ ਵੇਲੇ ਅੰਤ ਸਮਾਂ ਸੀ, ਭਾਈ ਗੁਰਦਾਸ ਜੀ ਦਾ ਗੋਇੰਦਵਾਲ ਸਾਹਿਬ ਸਨ ਔਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੱਟ ਤੇ ਸਿਰ ਰੱਖ ਕੇ ਦਰਸ਼ਨ ਕਰਦਿਆਂ ਕਰਦਿਆਂ ਸਰੀਰ ਤਿਆਗਿਆ ਸੀ ਔਰ ਜਾਂਦਿਆਂ ਜਾਂਦਿਆਂ ਬੇਨਤੀ ਕਰ ਗਏ ਸਨ, ਮਹਾਰਾਜ ਮੇਰੀ ਕੋਈ ਯਾਦਗਾਰ ਨਹੀਂ ਬਣਾਉਣੀ, ਸਰੀਰ ਦੀ ਸਾਰੀ ਰਾਖ ਬਿਆਸਾ ਦਰਿਆ ਜਲ ਪ੍ਰਵਾਹ ਕਰ ਦਿਓ। ਸੱਚੇ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਕੇ ਉਹਨਾਂ ਸਰੀਰ ਤਿਆਗਿਆ ਸੀ ਔਰ ਇਸ ਪ੍ਰਕਾਰ ਉਹ ਗੁਰਮੁਖ ਪਿਆਰਿਆਂ ਨੂੰ ਲਿਖਾਰੀ ਲਾ ਕੇ ਤੇ ਪਹਿਲੇ ਸਤਿਗੁਰਾਂ ਦੀ ਔਰ ਆਪਣੀ ਬਾਣੀ ਭੱਟਾਂ ਦੀ ਭਗਤਾਂ ਦੀ ਔਰ ਇਸੇ ਤਰ੍ਹਾਂ ਜਿਹੜੇ ਗੁਰਸਿੱਖ ਸਨ ਬਾਬਾ ਸੁੰਦਰ ਜੀ, ਰਾਏ ਬਲਵੰਡ ਤੇ ਸੱਤਾ, ਜਿਹੜੇ ਸਰੋਪੋ ਵਜੋਂ ਭਾਈ ਮਰਦਾਨਾ ਜੀ ਨੂੰ ਦੋ ਸ਼ਬਦ ਦਿੱਤੇ ਸਨ ਗੁਰੂ ਨਾਨਕ ਸਾਹਿਬ ਨੇ, ਉਹਨਾਂ ਦੇ ਨਾਮ ਹੇਠ ਲਿਖੇ। ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰਵਾ ਕੇ ਭਾਦਰੋਂ ਵਧੀ ਏਕਮ 1661 ਬਿਕਰਮੀ 1604 ਨੂੰ ਸਾਰੀ ਬਾਣੀ ਲਿਖੀ ਗਈ। 15 ਦਿਨਾਂ ਦੇ ਵਿੱਚ ਵਿੱਚ ਲਾਹੌਰ ਤੋਂ ਜਲਦ ਬੱਝ ਕੇ ਆਈ ਹੈ। ਜਦੋਂ ਬੀੜ ਸਾਹਿਬ ਆਈ ਔਰ ਸਤਿਗੁਰੂ ਜੀ ਪਾਲਕੀ ਲੈ ਕੇ ਅੱਗੋਂ ਦੀ ਤੇ ਜਸ ਕਰਦੇ ਹੋਏ ਮੂਹਰੇ ਜਾ ਕੇ ਮਿਲੇ, ਪਾਲਕੀ ਵਿੱਚ ਸੁਭਾਏਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਮਹਾਰਾਜ ਦਾ ਸਰੂਪ ਤੇ ਫਿਰ ਇਸੇ ਤਰ੍ਹਾਂ ਚੌਰ ਕਰਦੇ ਕੀਰਤਨ ਨਗਰ ਕੀਰਤਨ ਦੀ ਸ਼ਕਲ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਇਸ ਬੀੜ ਸਾਹਿਬ ਨੂੰ ਸੁੰਦਰ ਪੀੜਾ ਸਾਹਿਬ ਤੇ ਸੁਭਾਏਮਾਨ ਕੀਤਾ ਗਿਆ। ਫਿਰ ਸਤਿਗੁਰੂ ਮਹਾਰਾਜ ਨੇ ਆਗਿਆ ਕੀਤੀ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੇ ਸਭ ਪੰਥ, ਔਰ ਆਗਿਆ ਲੈ ਕੇ ਭਾਈ ਬੁੱਢੇ ਗ੍ਰੰਥ ਕੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜਾਬ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹ ਪਹਿਲਾ ਹੁਕਮਨਾਮਾ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਤੋਂ ਆਇਆ, ਜੋ ਬਾਬਾ ਜੀ ਨੇ ਉੱਚੀ ਬੋਲ ਕੇ ਸੰਗਤ ਨੂੰ ਸੁਣਾਇਆ। ਹਜ਼ੂਰ ਦੀ ਆਗਿਆ ਨਾਲ ਫਿਰ ਕੀਰਤਨ ਆਰੰਭ ਹੋਇਆ, ਔਰ ਰਾਤ ਪਹਿਰ ਗਈ ਤੱਕ ਕੀਰਤਨ ਹੋਇਆ, ਤੇ ਫਿਰ ਬੀੜ ਸਾਹਿਬ ਦਾ ਸੁਖਾਸਣ ਕੀਤਾ ਗਿਆ। ਪੁੱਛਿਆ ਮਹਾਰਾਜ ਜੀ, ਇਸ ਬੀੜ ਸਾਹਿਬ ਨੂੰ, ਬਾਣੀ ਦੀ ਬੀੜ ਸਾਹਿਬ ਨੂੰ ਕਿਸ ਥਾਂ ਤੇ ਸਥਾਪਨ ਕਰਨਾ ਰਾਤ ਦੇ ਸਮੇਂ? ਤਾਂ ਜਿੱਥੇ ਦੋ ਨਿਸ਼ਾਨ ਸਾਹਿਬ ਝੁਲ ਰਹੇ ਨੇ ਮੀਰੀ ਪੀਰੀ ਦਾ, ਅਕਾਲ ਤਖ਼ਤ ਸਾਹਿਬ ਦੇ ਸੱਜੇ ਪਾਸੇ ਕੋਠਾ ਸਾਹਿਬ ਅਸਥਾਨ, ਜਿੱਥੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਆਪ ਬਰਾਜਿਆ ਕਰਦੇ ਸਨ ਬਹੁਤੀ ਵਾਰੀ, ਕਦੇ ਕਦੇ ਮਹਿਲਾਂ ਚ ਪਰਿਵਾਰ ਕੋਲ ਜਾਇਆ ਕਰਦੇ ਸਨ। ਹਜ਼ੂਰ ਨੇ ਉਸ ਸਥਾਨ ਤੇ ਪਲੰਘ ਤੇ ਸੁੰਦਰ ਵਿਛਾਈ ਕਰਵਾ ਕੇ ਇਸ ਬੀੜ ਸਾਹਿਬ ਦਾ ਸਥਾਪਨ ਕੀਤਾ ਗਿਆ, ਸੁਖ ਅਸਥਾਨ ਕੀਤਾ ਗਿਆ। ਫਿਰ ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਵਾਸਤੇ ਵੀ ਪਲੰਘ ਢਹਾ ਦਈਏ? ਤਾਂ ਹਜ਼ੂਰ ਕਹਿਣ ਲੱਗੇ, ਨਹੀਂ, ਇਸ ਪਲੰਘ ਦੇ ਹੇਠਾਂ ਇੱਕ ਚਾਦਰ ਵਿਛਾ ਦਿਓ, ਅਸੀਂ ਭੂਮ ਆਸਣ ਹੀ ਬਰਾਜਾਂਗੇ। ਔਰ ਥੱਲੇ ਹੀ ਧਰਤੀ ਤੇ ਇੱਕ ਚਾਦਰ ਦੇ ਉੱਪਰ ਸਤਿਗੁਰੂ ਬਰਾਜੇ। ਸਿੱਖਾਂ ਨੇ ਪੁੱਛਿਆ, ਮਹਾਰਾਜ ਇੰਨਾ ਸਨਮਾਨ ਬਾਣੀ ਦਾ ਕਿਉਂ ਕਰ ਰਹੇ ਹੋ? ਤਾਂ ਸਤਿਗੁਰਾਂ ਜਿਹੜੇ ਬਚਨ ਕਹੇ ਉਹ ਭਾਈ ਸੰਤੋਖ ਸਿੰਘ ਨੇ ਕਾਵਿ ਰਚਨਾ ਵਿੱਚ ਇੰਝ ਲਿਖੇ ਨੇ, ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ। ਹਜ਼ੂਰ ਕਹਿਣ ਲੱਗੇ, ਸਤਿਗੁਰ ਕੇਰ ਸਰੀਰ ਹੈ ਜੋ, ਸਭ ਥਾਨ ਸਮੇਂ ਸਭ ਨਾ ਦਰਸੈ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਥਾਨ ਰਹਿ ਹੈ, ਪੂਜੋ ਚੰਦਨ ਕੇਸਰ ਕੋ ਘਸ, ਧੂਫ ਤੁਖਾਏ ਕੈ ਫੂਲ ਚੜੈ ਹੋ, ਮੇਰੇ ਸਰੂਪ ਤੇ ਯਾਂ ਤੇ ਹੈ ਦੀਰਘ, ਸਾਹਿਬ ਜਾਣ ਅਦਾਇਬ ਕਹਿਓ। ਹਜ਼ੂਰ ਨੇ ਇਹ ਆਗਿਆ ਕੀਤੀ ਕਿ ਸਤਿਗੁਰਾਂ ਦੇ ਜਿਹੜੇ ਸਰੀਰ ਹੈ ਗੁਰੂ ਸਾਹਿਬ ਦੇ, ਉਹ ਇੱਕੋ ਸਮੇਂ ਹਰ ਥਾਂ ਤੇ ਦਰਸ਼ਨ ਨਹੀਂ ਹੋ ਸਕਦੇ, ਸਰੀਰ ਸਦਾ ਨਹੀਂ ਰਹਿੰਦਾ, ਪਰ ਇਹ ਬਾਣੀ ਗੁਰੂ ਸਾਹਿਬਾਨਾਂ ਦਾ ਹਿਰਦਾ ਹੈ, ਔਰ ਉੱਤਮ ਹੈ ਸਰੀਰ ਨਾਲੋਂ। ਸਰੀਰ ਅਪਵਿੱਤਰ ਚੀਜ਼ ਹੈ, ਇਸ ਬਾਣੀ ਵਿੱਚ ਅਪਵਿੱਤਰਤਾ ਨਹੀਂ ਹੈ, ਪਰਮਾਤਮਾ ਦਾ ਜਸ ਹੀ ਜਸ ਹੈ, ਇਸ ਵਾਸਤੇ ਇਹ ਸਰੀਰਾਂ ਨਾਲੋਂ ਉੱਤਮ ਹੈ, ਔਰ ਜਿੱਥੇ ਕਿੱਥੇ ਵੀ ਇੱਕੋ ਸਮੇਂ ਦਰਸ਼ਨ ਹੋ ਸਕਦੇ ਨੇ। ਇਸ ਲਈ ਸਿੱਖੋ, ਅੱਜ ਤੋਂ ਬਾਅਦ ਇਸ ਬਾਣੀ ਨੂੰ ਚੰਦਨ ਕੇਸਰ ਘਸਾ ਕੇ ਛਿੜਕਣਾ, ਔਰ ਇਸੇ ਤਰ੍ਹਾਂ ਫੁੱਲਾਂ ਨੂੰ ਅਰਪਣ ਕਰਨਾ, ਧੂਫ ਤਖਾਉਣੀ, ਸਨਮਾਨ ਕਰਨਾ, ਖੁਸ਼ਬੂਆਂ ਛਿੜਕਣੀਆਂ, ਔਰ ਮੇਰੇ ਸਰੂਪ ਨਾਲੋਂ ਇਹ ਵੱਡਾ ਸਰੂਪ ਹੈ, ਇਹਨੂੰ ਮਾਲਕ ਰੱਬ ਜਾਣ ਕੇ, ਸਾਹਿਬ ਜਾਣ ਕੇ ਅਦਬ ਕਰਨਾ। ਦੇਖੋ, ਗੁਰੂ ਰਾਮਦਾਸ ਮਹਾਰਾਜ ਦੇ ਚੌਥੇ ਜਾਮੇ ਦੇ ਸ਼ਬਦ ਹਨ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹਰਿਮੰਦਰ ਸਾਹਿਬ ਪ੍ਰਕਾਸ਼ ਹੋਣ ਤੋਂ ਬਾਅਦ ਸਤਿਗੁਰੂ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਬੀੜ ਸਾਹਿਬ ਨਾਲੋਂ ਉੱਚੇ ਥਾਂ ਤੇ ਨਹੀਂ ਬੈਠੇ। ਅਜੇ ਪੰਜ ਜਾਮੇ ਹੋਰ ਧਾਰਨੇ ਹਨ ਗੁਰੂ ਸਾਹਿਬ ਨੇ, ਪਰ ਅਦਬ ਸਨਮਾਨ ਹੁਣ ਤੋਂ ਸ਼ੁਰੂ ਕਰਾਤਾ ਸਿੱਖਾਂ ਦੇ ਵਿੱਚ। ਸਤਵੇਂ ਪਾਤਸ਼ਾਹ ਪਲੰਘ ਤੋਂ ਛੇਤੀ ਨਾਲ ਉੱਠੇ ਸਨ ਕਿ ਸੰਗਤਾਂ ਕੀਰਤਨ ਕਰਦੀਆਂ ਆ ਰਹੀਆਂ, ਗੋਡੇ ਦੇ ਚੋਟ ਲੱਗੀ ਸੀ। ਪੁੱਛਿਆ ਸੀ, ਮਹਾਰਾਜ ਕਿਉਂ ਇੰਜ ਕੀਤਾ? ਹਜ਼ੂਰ ਕਹਿੰਦੇ ਨੇ, ਜੋ ਸਿੱਖ ਗੁਰਬਾਣੀ ਭੈ ਕਰੈ, ਬਿਨ ਪ੍ਰਯਾਸ ਭਵ ਸਾਗਰ ਤਰੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਨਹਿ ਸਿੱਖ ਹਮਾਰਾ। ਜਿਹਨੇ ਬਾਣੀ ਦਾ ਅਦਬ ਨਹੀਂ ਕੀਤਾ, ਭੈ ਨਹੀਂ ਰੱਖਿਆ, ਸਾਡਾ ਸਿੱਖ ਨਹੀਂ। ਆਪਣੇ ਲਾਇਕ ਪੁੱਤਰ ਰਾਮ ਰਾਏ ਨੂੰ, ਜਿਸ ਦੇ ਰਸਨਾ ਤੇ ਵਾਸਾ ਕਰਕੇ 72 ਕਰਾਮਾਤਾਂ ਔਰੰਗਜ਼ੇਬ ਨੂੰ ਵਿਖਾਈਆਂ, ਸੋ ਇੱਕ ਗਲਤੀ ਕਰਨ ਕਰਕੇ ਕਿ ਉਹਨੇ ਬਾਣੀ ਦਾ ਅਦਬ ਕਾਇਮ ਨਾ ਰੱਖਿਆ। ਹਜ਼ੂਰ ਨੇ ਕਿਹਾ, ਨਾ ਦਰਸਾ ਨਾ ਦਰਸਾਵਾ, ਸਾਡੇ ਮੱਥੇ ਹੀ ਨਾ ਲੱਗੇ, ਘਰ ਨਹੀਂ ਵੜ ਸਕਦਾ, ਸਿੱਖੀ ਪੰਥ ਚੋਂ ਖਾਰਜ ਕਰ ਦਿੱਤਾ। ਔਰ ਇਸ ਕਰਕੇ ਸਤਿਗੁਰੂ ਮਹਾਰਾਜ ਨੇ ਆਪ ਬਾਣੀ ਦਾ ਇੰਨਾ ਸਨਮਾਨ ਕੀਤਾ। ਭਾਈ ਗੋਪਾਲੇ ਤੋਂ ਛੇਵੇਂ ਜਾਮੇ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣ ਕੇ ਗੁਰਗੱਦੀ ਜਾਣ ਨੂੰ ਤਿਆਰ ਹੋ ਗਏ ਨੇ ਸੱਚੇ ਪਾਤਸ਼ਾਹ। ਵੱਖਰੀ ਗੱਲ ਕਿ ਸਿੱਖ ਦੇ ਹਿਰਦੇ ਚ ਫੁਰਨਾ ਆ ਗਿਆ 1.25 ਲੱਖ ਦੇ ਘੋੜੇ ਦਾ। ਹਜ਼ੂਰ ਨੇ 1.25 ਲੱਖ ਦੀ ਕਾਠੀ ਪਾਈ, ਮੋਹਰਾਂ ਸੋਨੇ ਦੀਆਂ ਖੁਰਜੀਆਂ ਭਰ ਕੇ ਉੱਤੇ ਲੱਦੀਆਂ, ਨਾਲ ਵਰਦਾਨ ਦਿੱਤਾ, ਤੇਰੀ ਸਾਰੀ ਕੁਲ ਦਾ ਉਧਾਰ ਭਾਈ ਗੋਪਾਲਿਆ, ਤੂੰ ਗੁਰੂ ਨਾਨਕ ਸਾਹਿਬ ਦਾ ਜਪਜੀ ਸਾਹਿਬ ਸਾਨੂੰ ਸੁਣਾਇਆ। ਸੋ ਸੱਚੇ ਪਾਤਸ਼ਾਹ ਇੰਨੇ ਪ੍ਰਸੰਨ ਹੁੰਦੇ ਨੇ ਬਾਣੀ ਪੜ੍ਹਨ ਵਾਲੇ ਸਿੱਖ ਤੇ। ਰਹੋ ਵਿਚਾਰ, ਭਾਈ ਸਾਹਿਬ ਬਜ਼ੁਰਗਾਂ ਨੇ ਆਗਿਆ ਕੀਤੀ ਸੀ ਕਿ ਅੱਜ ਇਹ ਵੀ ਅਰਜ਼ ਕਰਦੇ ਹੋ ਸੰਗਤ ਨੂੰ, ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਸ ਵੇਲੇ ਗੁਰਗੱਦੀ ਦਿੱਤੀ ਹੈ, ਉਸ ਵੇਲੇ ਹੁਕਮਨਾਮਾ ਸਾਹਿਬ ਕਿਹੜਾ ਆਇਆ ਸੀ ਤੇ ਕਿਹੜੇ ਸਿੱਖ ਨੇ ਹੁਕਮਨਾਮਾ ਲਿਆ ਸੀ? ਇਹ ਸਾਧ ਸੰਗਤ ਜੀ, 6 ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ 5 ਹਜ਼ੂਰੀ ਚ ਅੱਗੇ ਖੜੇ ਕੀਤੇ ਸਨ, 6ਵੇਂ ਚੌਰ ਬਰਦਾਰ ਸਨ। ਉਹ ਕਿਹੜੇ ਕਿਹੜੇ ਸਨ? ਬਾਬਾ ਦੀਪ ਸਿੰਘ ਸਾਹਿਬ, ਤੇ ਭਾਈ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਬੰਨੇ ਸ਼ਹੀਦ ਬੁੰਗਾ ਲੀਲ ਪਿੰਡ ਦੇ ਸਨ ਭਾਈ ਗੁਰਬਖਸ਼ ਸਿੰਘ, ਔਰ ਇਸੇ ਤਰ੍ਹਾਂ ਤੀਜੇ ਸਨ ਭਾਈ ਮਨੀ ਸਿੰਘ ਸਾਹਿਬ, ਚੌਥੇ ਸਨ ਭਾਈ ਹਰ ਸਿੰਘ ਜੀ ਡੈਰੀ ਨਵੀਸ, ਔਰ ਇਸੇ ਤਰ੍ਹਾਂ ਇੱਕ ਸਿੰਘ ਦਾ ਨਾਮ ਹੈ ਭਾਈ ਸੰਤੋਖ ਸਿੰਘ ਜੀ, ਜਿਹੜੇ ਹਜ਼ੂਰ ਸਾਹਿਬ ਬਾਅਦ ਚ ਵੀ ਲੰਮਾ ਸਮਾਂ ਹਜ਼ੂਰ ਦੇ ਸੇਵਾਦਾਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਦੇ, ਸੱਚਖੰਡ ਹਜ਼ੂਰ ਸਾਹਿਬ। ਸੋ ਇਸ ਪ੍ਰਕਾਰ ਇਹ 6 ਭਾਈ ਧਰਮ ਸਿੰਘ ਪੰਜਾਂ ਪਿਆਰਿਆਂ ਵਿੱਚੋਂ ਇਹ 6 ਸਿੰਘ ਸਨ। ਇੰਜ ਲਿਖਿਆ ਮਿਲਦਾ ਵੀ 5 ਹਜ਼ੂਰ ਦੀ ਹਜ਼ੂਰੀ ਚ ਅੱਗੇ ਸਾਹਮਣੇ ਸਨਮੁਖ ਖੜੇ ਕੀਤੇ ਨੇ, 6ਵੇਂ ਸਿੱਖ ਸਤਿਗੁਰੂ ਗ੍ਰੰਥ ਸਾਹਿਬ ਦੇ ਚੌਰ ਬਰਦਾਰ ਲਾਏ ਗਏ ਨੇ, ਤੇ ਉਸ ਵੇਲੇ ਅਰਦਾਸ ਕਰਕੇ ਗੁਰਗੱਦੀ ਬਖਸ਼ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਜਦੋਂ ਹੁਕਮਨਾਮਾ ਸਾਹਿਬ ਲਿਆ ਗਿਆ, ਸਾਡੀ ਸੰਪਰਦਾ ਦਮਦਮੀ ਟਕਸਾਲ ਤਾਂ ਵੀ ਮੰਨਿਆ ਗਿਆ ਵੀ ਅਖੰਡ ਪਾਠ ਸਾਹਿਬ ਕਰਵਾਇਆ ਗਿਆ। ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਹੁਕਮਨਾਮਾ ਆਇਆ ਸੀ ਬਿਲਾਵਲ ਮਹੱਲਾ 5, ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ, ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ, ਅਬ ਮੋਹਿ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਦਾਤਾ ਸੰਤਨ ਕੀ ਸਰਣ ਆਈ। ਔਰ 3 ਦੋਹਰੇ ਸਤਿਗੁਰਾਂ ਨੇ ਬੋਲੇ ਨੇ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇ। ਤੀਜਾ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ। ਇਹ ਜਿਹੜਾ ਤੀਜਾ ਦੌਰਾ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਕਾਜੀ ਰੁਕਨ ਦੀਨ ਨਾਲ ਸਵਾਲ ਜਵਾਬ ਕਰਦਿਆਂ, ਇਹਨੂੰ ਰਿਪੀਟ ਕੀਤਾ 10ਵੇਂ ਪਾਤਸ਼ਾਹ ਨੇ 10ਵੇਂ ਜਾਮੇ ਚ। ਔਰ ਇਹ ਬਚਨ ਕਿੱਥੇ ਲਿਖੇ ਨੇ, ਕੁਝ ਵਿਦਵਾਨਾਂ ਨੇ ਇਹ ਗੱਲ ਕਹੀ ਆ ਵੀ ਨਹੀਂ ਇਹ ਗਿਆਨੀ ਗਿਆਨ ਸਿੰਘ ਦਾ ਲਿਖਿਆ ਦੋਹਰਾ, ਇਹ ਫਲਾਣੇ ਸਿੱਖ ਦਾ ਲਿਖਿਆ ਦੋਹਰਾ, ਪਰ ਸਭ ਤੋਂ ਵੱਡੀ ਮਿਸਾਲ ਇਹ ਮਿਲਦੀ ਆ, ਇੱਕ ਗੋਹਜ ਪੋਥੀ ਹੈ ਗੋਹਜ ਪੋਥੀ, ਜਿਹਦੇ ਲਿਖਾਰੀ ਹਨ ਭਾਈ ਹਰ ਸਿੰਘ ਜੀ, 10ਵੇਂ ਪਾਤਸ਼ਾਹ ਜੀ ਰੋਜ਼ਾਨਾ ਦੀ ਡਾਇਰੀ ਲਿਖਣ ਵਾਲੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਗਈ ਵਿੱਚ ਸ਼ਾਮਿਲ ਹਨ, ਉਹਨਾਂ ਦੀ ਪੋਥੀ ਹੱਥ ਲਿਖਤ ਸੱਚਖੰਡ ਹਜ਼ੂਰ ਸਾਹਿਬ ਮਿਲੀ ਸੀ ਤਖ਼ਤ ਸਾਹਿਬ ਤੇ, ਔਰ ਉਹਦੇ ਦਰਸ਼ਨ ਸੰਤ ਬਾਬਾ ਗੁਰਬਚਨ ਸਿੰਘ ਨੇ ਆਪ ਕੀਤੇ, ਸੰਤ ਕਰਤਾਰ ਸਿੰਘ, ਬਾਬਾ ਠਾਕੁਰ ਸਿੰਘ, ਹੋਰ ਸਿੰਘਾਂ ਨੂੰ ਕਰਵਾਏ, ਔਰ ਉਹ ਪੋਥੀ ਛਾਪੀ ਨਹੀਂ। ਉਹਨਾਂ ਦੀ ਗਲਤੀ ਹੈ, ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੀ ਅਜੇ ਤੱਕ ਉਹਨਾਂ ਛਾਪੀ ਨਹੀਂ। ਉਹ ਪੋਥੀ ਬਾਅਦ ਜਿਹੜੇ ਉਸ ਵੇਲੇ ਹਜ਼ੂਰ ਸਾਹਿਬ ਦੇ ਸੇਵਾਦਾਰ ਸੀ, ਉਹਨਾਂ ਦਾ ਪੁੱਤਰ ਬੰਬੇ ਵਿਖੇ ਰਹਿੰਦਾ, ਮੈਨੂੰ ਪਤਾ ਲੱਗਾ ਵੀ ਹੁਣ ਉਹਦੇ ਘਰ ਵਿੱਚ ਉਸ ਲੜਕੇ ਦੇ ਕੋਲ ਉਹ ਪੁੱਥੀ ਆ ਜਿਹੜਾ ਉਸ ਸਿੰਘ ਦਾ ਪੁੱਤਰ ਆ, ਹਜ਼ੂਰ ਸਾਹਿਬ ਦੇ ਸੇਵਾਦਾਰ ਦਾ ਲੜਕਾ। ਸੋ ਇਸ ਪ੍ਰਕਾਰ ਉਹ ਹੱਥ ਲਿਖਤ ਪੋਥੀ ਦੇ ਵਿੱਚ ਸਭ ਤੋਂ ਪਹਿਲਾਂ ਦੋਹਰੇ ਲਿਖੇ ਹੋਏ ਨੇ, ਉਦੋਂ ਬਾਅਦ ਅਗਾਂਹ ਨਕਲ ਹੋਈ ਆ, ਹੋਰਨਾਂ ਵਿਦਵਾਨਾਂ ਨੇ ਲਿਖੇ ਆ ਦੋਹਰੇ, ਪਰ ਮੇਰੀ ਗਿਆਨ ਦੇ ਮੁਤਾਬਕ ਜੋ ਮੈਨੂੰ ਦਮਦਮੀ ਟਕਸਾਲ ਦੇ ਵਿਦਵਾਨ ਸੱਜਣਾਂ ਨੇ ਪੜ੍ਹਾਇਆ ਹੈ ਉਹਦੇ ਅਨੁਸਾਰ ਮੈਂ ਅਰਜ਼ ਕੀਤੀ ਹੈ ਕਿ ਇਹ ਇਸ ਵੇਲੇ ਚਾਹੇ ਸਤਿਗੁਰਾਂ ਦੇ ਉਹ ਮੁੱਖ ਵਾਕ ਦੋਹਰੇ ਹਨ, ਦਮਦਮੀ ਟਕਸਾਲ ਦੇ ਅਨੁਸਾਰ ਉਹ ਮੁੱਖ ਵਾਕ ਨੇ, ਤੇ ਚਾਹੇ ਸਤਿਗੁਰਾਂ ਨੇ ਆਗਿਆ ਕੀਤੀ ਵੀ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਤੀ, ਅੱਜ ਤੋਂ ਗੁਰੂ ਗ੍ਰੰਥ ਸਾਹਿਬ ਗੁਰੂ ਨੇ, ਤੇ 5 ਸਿੰਘ ਮਹਾਰਾਜ ਦੀ ਤਾਬਿਆ ਗੁਰੂ ਦਾ ਰੂਪ ਨੇ, ਇਹ ਸਰੀਰ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੀ ਜੋਤ ਰੂਪ ਹੈ। ਔਰ ਗੁਰੂ ਕੇ ਪਿਆਰਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਦ੍ਰਿੜ ਨਿਸ਼ਚਾ ਰੱਖਣਾ ਚਾਹੀਦਾ, ਕਿਸੇ ਦੇ ਕਹੇ ਘੁਆਏ ਬਚਨ ਤੇ ਭਰੋਸਾ ਨਹੀਂ ਕਰਨਾ ਚਾਹੀਦਾ। ਜਿਵੇਂ ਨਾਮ ਧਾਰੀਆਂ ਨੇ ਗੁਰਿੰਡਨਾਮਾ ਆਪਣੇ ਕੋਲੋਂ ਬਣਾਇਆ ਹੋਇਆ, ਭਾਈ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ ਤੇ ਉਹਨਾਂ ਨੇ ਕਿਹਾ ਸੀ ਸਾਡੇ ਤੋਂ ਕਾਫੀ ਸਮਾਂ ਬਾਅਦ ਇੱਕ ਬਾਲਕ ਸਿੰਘ ਹੋਏਗਾ, ਉਹ ਆਖੇ ਬਾਲਕ ਸਿੰਘ ਉਸਤਾਦ ਗੁਰੂ ਹੋਇਆ ਇਹਦਾ ਰਾਮ ਸਿੰਘ ਦਾ, ਤੇ ਰਾਮ ਸਿੰਘ ਤੋਂ ਗਾਂਹ ਪ੍ਰਤਾਪ ਸਿੰਘ ਤੇ ਹੋਰ ਕਈ ਨਾਂ ਉਹਨਾਂ ਲਿਖੇ, ਬਾਬਾ ਹਰੀ ਸਿੰਘ ਤੇ ਫਲਾਨਾ, ਹੁਣ ਸਤਿਗੁਰੂ ਜਗਜੀਤ ਸਿੰਘ ਇੱਕ ਬਣ ਕੇ ਬੈਠਾ। ਸੋ ਇਸ ਪ੍ਰਕਾਰ ਉਹ ਗੁਰੂ ਬਣ ਬੈਠੇ ਲੋਕ, ਬਾਬਾ ਰਾਮ ਸਿੰਘ ਜੀ ਗੁਰੂ ਕੇ ਸਿੱਖ ਸਨ, ਉਹ ਚੰਗੇ ਬੰਦੇ ਸਨ, ਔਰ ਵਾਰ ਵਾਰ ਉਹਨਾਂ ਚਿੱਠੀਆਂ ਲਿਖ ਲਿਖ ਭੇਜੀਆਂ ਵੀ ਮੈਂ ਗੁਰੂ ਨਹੀਂ ਮੈਂ ਗੁਰੂ ਕਾ ਸਿੱਖ ਹਾਂ, ਗੁਰੂ ਕੀ ਬਾਣੀ ਗੁਰੂ ਹੈ, ਪਰ ਇਹਨਾਂ ਨੇ ਆਪ ਗੁਰੂ ਬਣ ਕੇ ਬਹਿਣਾ ਸੀ, ਇਸ ਕਰਕੇ ਰਾਮ ਸਿੰਘ ਨੂੰ ਨਾਲ ਗੁਰੂ ਬਣਾਉਣ ਤਾਂ, ਆਪਣੇ ਤੋਂ ਪਹਿਲੇ ਨੂੰ ਗੁਰੂ ਬਣਾਉਣ ਤੇ ਆਪ ਗੁਰੂ ਬਣ ਕੇ ਬੈਠਣ। ਅਫਸੋਸ ਦੀ ਗੱਲ ਕਿ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਸਾਡੀ ਸਰਕਾਰ ਹੈ, ਅਕਾਲੀ ਦਲ ਬਾਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਦੇਹਧਾਰੀ ਗੁਰੂਆਂ ਦੇ ਸਮਾਗਮ ਵਾਸਤੇ ਬੜਾ ਯਤਨ ਕਰ ਰਿਹਾ, ਔਰ ਉਹਦੇ ਨਾਲ ਪੋਸਟਰਾਂ ਤੇ ਫੋਟੋ ਲੱਗੀਆਂ ਹੋਈਆਂ, ਉਹਨਾਂ ਦੇ ਕੋਲ ਜਾਂਦਾ, ਉਹਨਾਂ ਨੂੰ ਮੱਥਾ ਟੇਕਦਾ। ਸ਼੍ਰੋਮਣੀ ਕਮੇਟੀ ਦੇ ਖਜ਼ਾਨੇ ਚੋਂ, ਹਰਿਮੰਦਰ ਸਾਹਿਬ ਦੇ ਖਜ਼ਾਨੇ ਚੋਂ ਮਾਇਆ ਲੈ ਕੇ ਵੋਟਾਂ ਲੜ ਕੇ ਉਸ ਮਾਇਆ ਨੂੰ ਸ਼ਰਾਬ ਪੀਣ ਵਾਸਤੇ ਵਰਤਿਆ ਜਾਂਦਾ, ਤੇ ਆਪ ਬਣ ਕੇ ਮੁੱਖ ਮੰਤਰੀ ਤੇ ਗੁਰੂ ਕੇ ਪਿਆਰੇ ਦੇਹਧਾਰੀ ਗੁਰੂਆਂ ਨੂੰ ਬੜਾਵਾ ਦਿੱਤਾ ਜਾ ਰਿਹਾ, ਆਪਾਂ ਕਿੱਥੇ ਖਲੋਤੇ ਹਾਂ? ਅਸੀਂ ਅਜੇ ਵੀ ਰੌਲਾ ਪਾਉਂਦੇ ਹਾਂ ਜੀ ਅਕਾਲੀ ਹਨ, ਅਕਾਲੀਆਂ ਨੂੰ ਵੋਟਾਂ ਪਾਓ। ਜਿਹੜਾ ਮਨੁੱਖ ਧਰਮ ਤੋਂ ਡਿੱਗ ਚੁੱਕਾ ਹੈ, ਸਿਧਾਂਤ ਹੀ ਸੱਟ ਮਾਰ ਰਿਹਾ ਹੈ, ਮਾਫ਼ ਕਰਨਾ, ਜਿਸ ਵੇਲੇ ਵਿਸ਼ਵ ਸਿੱਖ ਸੰਮੇਲਨ ਅੰਮ੍ਰਿਤਸਰ ਸਾਹਿਬ ਹੋਇਆ, ਉਸ ਵੇਲੇ ਨਾਮਧਾਰੀਆਂ ਨੂੰ ਮੰਜੀ ਸਾਹਿਬ ਤੋਂ ਸਨਮਾਨਿਤ ਕੀਤਾ ਗਿਆ। ਬਹਾਨਾ ਇਹ ਬਣਾਇਆ ਕਿ ਇਹਨਾਂ ਦੇ ਵਡੇਰਿਆਂ ਕੂਕਿਆਂ ਦੀ ਬਾਬਾ ਰਾਮ ਸਿੰਘ ਤੇ ਹੋਰਨਾਂ ਦੀ ਬੜੀ ਕੁਰਬਾਨੀ ਆ, ਕੁਰਬਾਨੀ ਸੀ ਉਹਨਾਂ ਦੀ, ਪਰ ਅੱਜ ਤਾਂ ਗੁਰੂ ਬਣ ਕੇ ਬੈਠੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਪਣੇ ਸਿਰ ਤੇ ਚੌਰ ਕਰਾਉਂਦੇ ਨੇ, ਚੰਦੋਆ ਵੀ ਸਿਰ ਤੇ ਲਵਾਉਂਦੇ ਨੇ, ਗੱਦੀ ਲਾ ਕੇ ਬਹਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ, ਚੰਦੋਆ ਸਿਰ ਤੇ ਲਵਾ ਕੇ ਇੱਕ ਚੌਰ ਸਪੈਸ਼ਲ ਰੱਖਿਆ ਹੋਇਆ ਸਤਿਗੁਰੂ ਜਗਜੀਤ ਸਿੰਘ ਦੇ ਸਿਰ ਤੇ ਘੁਮਾਉਣ ਲਈ। ਉਹ ਸਤਿਗੁਰੂ ਬਣ ਕੇ ਬੈਠਾ, ਦੇਹ ਨੂੰ ਗੁਰੂ ਮੰਨਦੇ ਨੇ, ਤੇ ਅਕਾਲੀ ਸਾਡੇ ਉਹਨਾਂ ਦੇ ਮਗਰ ਭੱਜੇ ਫਿਰਦੇ ਆ ਕਿਉਂਕਿ ਵੋਟਾਂ ਲੈਣੀਆਂ। ਗੁਰੂ ਕੇ ਪਿਆਰੇ, ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।